ਸ਼ਲੋਕ ਮਹੱਲਾ ਤੀਜਾ। ਹਉਮੈ ਮਮਤਾ ਮੋਹਣੀ, ਮਨੁੱਖਾਂ ਨੂੰ ਗਈ ਖਾਏ। ਜੋ ਮੋਹ ਦੂਜੇ ਚਿਤ ਲਾਇੰਦੇ, ਤਿਨਾ ਵਿਆਪ ਰਹੀ ਲਪਟਾਏ।
ਹਉਮੈ ਜਿਹੜੀ ਮਾਇਆ,
ਮਮਤਾ ਮੋਹਣੀ,
ਮੋਹਣੀ ਬੜੀ ਹੈ। ਮਮਤਾ ਮੋਹਣੀ ਮੋਹਣੀ ਹੈ, ਮਨੁੱਖਾਂ ਨੂੰ ਖਾ ਜਾਂਦੀ ਹੈ। ਜਿਸਕੀ ਸੇਵਾ ਕਰੇ ਤਿਸੀ ਕੋ ਫਿਰ ਖਾਏ। ਆਪਣਾ ਪੰਜ ਤੱਤਾਂ ਦਾ ਸਰੀਰ ਜਿਹੜਾ ਹੈਗਾ, ਅਸਲ ਦੇ ਵਿੱਚ ਇਹੀ ਮਮਤਾ ਹੈ ਦਾ ਕਾਰਨ। ਸਰੀਰ ਤਾਂ ਹਰੇਕ ਦੇ ਹੀ ਹੈ, ਔਲਾਦ ਦੀ ਮਮਤਾ ਜਿਹੜੀ ਆਪਾਂ ਮੰਨ ਲਈ ਨਾ, ਔਲਾਦ ਨਾਲ ਮਮਤਾ ਗਲਤ ਹੈ। ਚੋਗੀ ਦਾ ਵਿਆਹਿਆ ਹੀ ਨਹੀਂ, ਉਹਨੂੰ ਮਮਤਾ ਫਿਰ ਕਹਦੀ ਹੈ? ਆਪਣਾ ਸਰੀਰ ਦਾ ਜਿਹੜਾ ਮੋਹ ਹੈ ਉਹ ਮਮਤਾ ਹੈ। ਸਰੀਰ ਨਾਲ ਜੁੜਿਆ ਰਿਹਾ, ਸਰੀਰ ਦੀਆਂ ਲੋੜਾਂ ਚ, ਆਪਣੀ ਵਡਿਆਈ ਚ, ਦੁਨਿਆਵੀ ਗੱਲਾਂ ਚ ਸਾਰੀ ਬੁੱਧੀ ਖਾ ਗਈ, ਅਕਲ ਖਾਦੀ ਆ, ਹੋਰ ਕੁਝ ਨਹੀਂ ਖਾਦਾ।
ਅੱਛਾ ਜੀ।
ਜਿਹੜੀ ਪਹਿਲੀ ਅਕਲ ਸੀ, ਝਗੜਿਆਂ ਚ ਰਿਹਾ, ਲੋਕਾਂ ਦੀ ਬਹਿਸ ਬਵਾਸੇ ਚ ਪਿਆ ਰਿਹਾ, ਵਿਚਾਰ ਕੀਤੀ ਦੀ, ਸ਼ਬਦ ਵਿਚਾਰ ਕੀਤੀ ਦੀ, ਖੋਜੀ ਉਪਜੈ ਖੋਜ ਕੀਤੀ ਦੀ, ਪਾਦੀ ਬੁੱਧ ਬਾਦਵਾਦ ਚ ਪਿਆ ਰਿਹਾ। ਜਿਹੜੀ ਪਹਿਲੀ ਸੀ ਅਕਲ ਉਹ ਜਾਂਦੀ ਰਹੀ। ਸਰਮੁਖਾਂ ਨੂੰ ਬਈ ਖਾਏ ਦਾ ਵਿਆਖਿਆ ਨਹੀਂ ਕਰ ਸਕਦੇ ਅਸੀਂ, ਕਿਵੇਂ ਖਾ ਗਈ?
ਹਾਂਜੀ,
ਸਰੀਰ ਕਰਕੇ ਖਾ ਗਈ, ਕਾਹਦੇ ਕਰਕੇ ਖਾ ਗਈ? ਦੁਨਿਆਕਾਰੀ ਦੁਨੀਆ ਦੀ ਗੱਲ ਹੈ। ਉਹਨਾਂ ਦਾ ਜੋ ਬੁੱਧੀ ਸੀ ਪਹਿਲਾਂ ਲੈ ਕੇ ਆਏ, ਉਹ ਵੀ ਖਾ ਗਈ, ਲੱਤ ਮਾਰੀ ਗਈ।
ਠੀਕ ਹੈ ਜੀ। ਜੋ ਮੋਹ ਦੂਜੇ ਚਿਤ ਲਾਇੰਦੇ, ਤਿੰਨਾ ਵਿਆਪ ਰਹੀ ਲਪਟਾਏ।
ਜਿਹਨਾਂ ਦਾ ਜਿੱਤ ਦੂਜੇ ਪਾਸੇ ਲੱਗ ਜਾਂਦਾ ਹੈ, ਉਹ ਇਹਦੇ ਨਾਲ ਮਾਇਆ ਨਾਲ ਲਿਪਟੇ ਰਹਿੰਦੇ ਨੇ। ਉਹ ਨਹੀਂ ਛੱਡ ਸਕਦੇ, ਚਾਹੇ ਕੁਛ ਵੀ ਹੋ ਜਾਵੇ।
ਗੁਰ ਕੈ ਸ਼ਬਦ ਪਰਜਾਲੀ ਹੈ ਤਾਂ ਇਹ ਵਿੱਚੋਂ ਜਾਏ।
ਗੁਰ ਕੈ ਸ਼ਬਦ ਪਰਜਾਲੀ ਹੈ, ਜੇ ਗੁਰ ਕੈ ਸ਼ਬਦ ਦੇ ਨਾਲ ਇਹਨੂੰ ਪਰਜਾਲੀਏ, ਪਰਜਾਲੀ ਹੁੰਦਾ ਹੈ ਜਲੇ ਹੋਏ ਨੂੰ ਜਾਲਣ, ਪ੍ਰਜਲਿਤ ਕਰਨ।
ਅੱਛਾ ਜੀ।
ਯਾਨੀ ਉਹਦੇ ਤੇ ਹੋਰ ਰੋਸ਼ਨੀ ਨਿਕਲਦੀ ਹੈ, ਪ੍ਰਜਾਲਣ ਤੇ ਬਾਅਦ ਉਹ ਜੇ ਰੋਸ਼ਨੀ ਨਿਕਲਦੀ ਹੈ, ਜੇ ਤੇ ਰੋਸ਼ਨੀ ਪਾਈਏ, ਐ ਕਹਿ ਲੋ, ਪ੍ਰਜਾਲੀਏ ਰੋਸ਼ਨੀ ਪਾਈਏ, ਗੁਰ ਕੇ ਸ਼ਬਦ ਨਾਲ ਉਹਨੂੰ ਰੋਸ਼ਨ ਕਰੀਏ, ਪ੍ਰਜਾਲੀਏ
ਤਾਂ ਇਹ ਵਿੱਚੋਂ ਜਾਏ,
ਤਾਂ ਵਿੱਚੋਂ ਜਾਂਦੀ। ਜੇ ਗੁਰੂ ਦੇ ਉਪਦੇਸ਼ ਨਾਲ ਇਹਨੂੰ ਸਮਝਣ ਦੀ ਕੋਸ਼ਿਸ਼ ਕਰੀਏ ਤਾਂ ਜਾਂਦੀ ਹੈ। ਹੁਣ ਜੇ ਇਹਨੂੰ ਚੰਗੀ ਤਰ੍ਹਾਂ ਗੁਰ ਉਪਦੇਸ਼ ਨਾਲ ਹੋਰ ਬਾਣੀ ਨੂੰ ਲੈ ਕੇ ਇਹਨੂੰ ਚੰਗੀ ਤਰ੍ਹਾਂ ਸਮਝੀਏ, ਫਿਰ ਜਾਂਦਾ।
ਤਨ ਮਨ ਹੋਵੇ ਉਜਲਾ, ਨਾਮ ਵਸੈ ਮਨ ਆਏ। ਨਾਨਕ ਮਾਇਆ ਕਾ ਮਾਰਨ ਹਰ ਨਾਮ ਹੈ, ਗੁਰਮੁਖੀ ਪਾਇਆ ਜਾਏ।
ਤਨ ਮਨ ਹੋਵੇ ਉਜਲਾ, ਆ ਤਨ ਔਰ ਮਨ ਜਿਹੜਾ ਹੈਗਾ ਔਕੜ ਵਾਲੇ ਦੇ।
ਹਾਂਜੀ,
ਇਹਦਾ ਮਤਲਬ ਅੰਦਰਲੇ ਤਨ ਮਨ ਦੀ ਗੱਲ ਹੈ, ਬਾਹਰਲੇ ਨਹੀਂ ਹੈ, ਬਾਹਰਲੇ ਬਹੁਵਚਨ ਹੁੰਦੇ ਨੇ।
ਅੱਛਾ ਜੀ।
ਤਨ ਔਰ ਮਨ ਉਜਲਾ ਹੋ ਜਾਂਦਾ, ਮਲੀਨਤਾ ਚਲੀ ਜਾਂਦੀ ਹੈ ਤਨ ਔਰ ਮਨ ਕਰਕੇ, ਹਿਰਦੇ ਚੋਂ ਔਰ ਮਨ ਚੋਂ ਮਲੀਨਤਾ ਦੂਰ ਹੋ ਜਾਂਦੀ ਹੈ। ਅਗਿਆਨ ਅੰਧੇਰਾ ਕੱਟਿਆ, ਗੁਰ ਗਿਆਨ ਘਟ ਬਲਿਆ। ਹੋਵੇ ਉਜਲਾ, ਨਾਮ ਵਸੈ ਮਨ ਆਏ, ਜਾਂ ਨਾਮ ਵਸ ਜਾਂਦਾ ਮਨ ਦੇ ਵਿੱਚ ਤਾਂ ਅਗਿਆਨਤਾ ਦੂਰ ਹੋ ਜਾਂਦੀ ਹੈ, ਹਨੇਰਾ ਦੂਰ ਹੋ ਜਾਂਦਾ।
ਨਾਨਕ ਮਾਇਆ ਕਾ ਮਾਰਨ ਹਰ ਨਾਮ ਹੈ, ਗੁਰਮੁਖੀ ਪਾਇਆ ਜਾਏ।
ਨਾਨਕ ਕਹਿੰਦਾ ਮਾਇਆ ਦਾ ਮਾਲ, ਮਾਇਆ ਜੇ ਮਾਲ ਨਹੀਂ ਹੋਵੇ ਅੰਦਰੋਂ, ਇਹਦਾ ਮਾਲ ਕੀ ਹੈ? ਹਰ ਨਾਮ ਹੈ। ਹਰੀ ਦਾ ਜਿਹੜਾ ਨਾਮ ਹੈ ਨਾ, ਗਿਆਨ, ਇਹ ਮਾਇਆ ਨੂੰ ਮਾਰ ਦਿੰਦਾ। ਮਾਇਆ ਦੀ ਬਨੌਤ ਮਰ ਜਾਂਦੀ ਹੈ ਅੰਦਰੋਂ, ਮਾਇਆ ਫਿਰ ਕੁਛ ਵੀ ਨਹੀਂ ਰਹਿੰਦੀ। ਮਾਇਆ ਭਾਸਦੀ ਹੈ, ਜੋ ਇਹ ਝੂਠਾ ਹੋ ਜਾਂਦਾ, ਇਹ ਸੁਪਨਾ ਬਣ ਜਾਂਦਾ ਫਿਰ ਸੰਸਾਰ। ਹਰ ਨਾਮ ਹੈ ਮਾਇਆ ਦਾ ਮਾਲ, ਗੁਰਮੁਖੀ ਪਾਇਆ ਜਾਏ। ਇਸ ਗੱਲ ਦਾ ਪਤਾ ਗੁਰਮੁਖਾਂ ਤੋਂ ਲੱਗਦਾ,
ਜਾਂ ਆਪ ਗੁਰਮੁਖ ਬਣ ਕੇ ਤਾਂ ਹਰਨਾਮ ਪਾਇਆ ਜਾ ਸਕਦਾ। ਹਾਂਜੀ,
ਗੁਰਮੁਖੀ ਪਾਇਆ ਜਾਏ, ਗੁਰਮੁਖੀ ਹੋ ਜਾਵੇ ਜੇ ਆਪ,
ਹਾਂਜੀ,
ਤਾਂ ਪਾ ਲਵੇ।
ਠੀਕ ਹੈ ਜੀ। ਮਹੱਲਾ ਤੀਜਾ। ਇਹ ਮਨ ਕੇਤੜਿਆਂ ਜੁਗ ਭਰਮਿਆ, ਫਿਰ ਰਹੇ ਨਾ ਆਵੇ ਜਾਏ।
ਇਹ ਜਿਹੜਾ ਮਨ ਹੈ ਕੇਤੜਿਆਂ ਜੁਗ, ਹੁਣ ਕੇਤੜਿਆਂ ਜੁਗ ਕਹਿਤਾ, ਇਹ ਤਾਂ ਕਹਿੰਦਾ ਜੁਗ ਚਾਰ ਕੇਤੜਿਆਂ ਜੁਗ ਕਹਿਤਾ। ਹੁਣ ਜੁਗ ਚਾਰ ਆ, ਤਿੰਨ ਤਾਂ ਰਹੀ ਨਾ, ਗੁਰਬਾਣੀ ਜੁਗਾਂ ਬਾਰੇ ਨਹੀਂ ਮੰਨਦੀ ਹੈ ਜੋ ਇਹ ਬੰਦੇ ਨੇ। ਜੁਗ ਸਮੇਂ ਨੂੰ ਕਹਿੰਦੇ ਨੇ, ਕਰੋੜਾਂ ਵਰਸ਼ ਤੱਕ, ਅਰਬਾਂ ਖਰਬਾਂ ਸਾਲ ਤੱਕ ਇਹ ਮਨ ਭਰਮਦਾ ਰਿਹਾ ਜਦੀ ਦੁਨੀਆ ਬਣੀ ਹੋਈ ਹੈ, ਜਿਵੇਂ ਕਹਿੰਦੇ ਨੇ ਬਣੀ ਹੋਈ ਹੈ ਦੁਨੀਆ, ਜੀਵ ਜਿੱਦੇ ਹੈਗੇ ਨੇ ਤੇ ਭਰਮਦਾ ਹੀ ਫਿਰਦਾ ਵਿਚਾਰਾ। ਇਤਨਿਆਂ ਯੁੱਗ ਭਰਮਿਆ
ਫਿਰ ਰਹੇ ਨਾ ਆਵੇ ਜਾਏ,
ਫਿਰ ਨਹੀਂ ਰਹਿੰਦਾ ਇੱਕ ਜਗ੍ਹਾ। ਆਵਾ ਜਾਏ ਕਦੇ ਕੋਈ ਸਰੀਰ ਧਾਰਨ ਕਰ ਲੈਂਦਾ, ਕਦੇ ਕੋਈ ਸਰੀਰ ਧਾਰਨ ਕਰ ਲੈਂਦਾ, ਸਰੀਰ ਧਾਰਨ ਕਰਕੇ ਕਿਹੜਾ ਟਿਕਦਾ ਤੇ ਚੋਗਾ ਚੁਗਦਾ ਫਿਰਦਾ।
ਠੀਕ ਹੈ ਜੀ, ਇੱਥੇ ਨੰਨਾ ਜਿਹੜਾ ਹੈਗਾ ਬੜਾ ਇੰਪੋਰਟੈਂਟ ਹੈ ਜੀ, ਥਿਰ ਰਹੇ ਨਾ ਆਵੇ ਜਾਏ, ਇਸ ਤਰ੍ਹਾਂ ਪੜਾਂਗੇ ਜੀ।
ਫਿਰ ਨਹੀਂ ਰਹਿੰਦਾ ਇਹ,
ਹਾਂ ਨਹੀਂ ਤਾਂ ਜੇ ਆਪਾਂ ਪੜ ਲਈਏ ਥਿਰ ਰਹੇ ਨਾ ਆਵੇ ਜਾਏ, ਜੇ ਥਿਰ ਨਹੀਂ ਰਹਿ ਰਿਹਾ ਤਾਂ ਆਉਂਦਾ ਜਾਂਦਾ ਹੈ ਨਾ ਜੀ।
ਜੇ ਟ੍ਰੈਕ ਦੀ ਤੁਹਾਨੂੰ ਸਮਝ ਨਹੀਂ, ਗੁਰਬਾਣੀ ਦੀ ਅਰਥ ਆਈ ਜਾ ਸਕਦੀ, ਅੱਖਰਾਂ ਬਗਰ ਜਾ ਕੇ ਬਾਣੀ ਦੀ ਅਰਥ ਆ ਸਕਦੇ, ਦੋ ਅਰਥ ਬਣ ਗਏ ਹੁਣ ਇਹਦੇ ਤੁਹਾਡੇ ਹਿਸਾਬ ਨਾਲ। ਕੌਮਾਂ ਜੇ ਦੂਏ ਤੋਂ ਲਾ ਲਈਏ ਅਰਥ ਉਲਟ ਬਣ ਗਏ।
ਹਾਂਜੀ,
ਥਿਰ ਰਹੇ ਨਾ ਆਵਾ ਜਾਏ, ਜੇ ਥਿਰ ਰਹੇ ਨਾ ਆਵਾ ਜਾਏ ਕਰੀਏ, ਫਿਰ ਕਿਤੜਿਆਂ ਚੁੱਕ ਭਰ ਲੈ ਕੇ ਫਿਰ ਪਹਿਲੀ ਪੰਕਤੀ ਝੂਠੀ ਹੈ। ਪਹਿਲੀ ਅੱਧੀ ਪੰਕਤੀ ਸਾਬਤ ਕਰਦੀ ਹੈ ਵੀ ਅਰਥ ਹੈ ਨਹੀਂ ਹੈ ਬਣਦੇ, ਪਹਿਲੀ ਅੱਧੀ ਪੰਕਤੀ ਦੇ ਖਿਲਾਫ ਹੋ ਜਾਣਗੇ ਅਰਥ, ਅੱਖਾਂ ਵਿੱਚ ਕਿਹਨੇ ਅਰਥ ਕੀਤੇ ਜਾ ਸਕਦੇ, ਪਹਿਲੀ ਅੱਧੀ ਪੰਕਤੀ ਦੇ ਖਿਲਾਫ ਅਰਥ ਚਲੇ ਗਏ।
ਠੀਕ ਹੈ ਜੀ, ਪੜਾਂਗੇ ਥਿਰ ਰਹੇ ਨਾ ਆਵੇ ਜਾਏ,
ਮਜਬੂਰੀ ਹੈ ਇਹ ਪੜਨਾ ਪਊਗਾ।
ਠੀਕ ਹੈ ਜੀ,
ਪਹਿਲੀ ਅੱਧੀ ਪੰਕਤੀ ਮਜਬੂਰ ਕਰਦੀ ਹੈ ਵੀ ਅਰਥ ਕੀ ਦੇ, ਇਹ ਵਰਜੀ ਦੇ ਅਰਥ ਨਹੀਂ ਕਰ ਸਕਦੇ ਤੁਸੀਂ ਗੁਰਬਾਣੀ ਦੇ, ਇਹ ਜਿਹੜੇ ਵਿਦਵਾਨਾਂ ਨੂੰ ਭੁਲੇਖਾ ਹੈ ਉਹ ਮੂਰਖ ਨੇ ਵਿਦਵਾਨ, ਤਾਂ ਹੀ ਨਹੀਂ ਅਰਥ ਹੋਏ। ਗੁਰਬਾਣੀ ਤਾਂ ਐਸੀ ਹੈ ਹਿਲੜੇ ਨਹੀਂ ਦਿੱਤੀ ਕਿਸੇ ਪਾਸੇ ਨੂੰ, ਤੁਹਾਨੂੰ ਇਹਦੀ ਭਾਸ਼ਾ ਐਸੀ ਹੈ, ਇਸ ਤਰੀਕੇ ਨਾਲ ਲਿਖੀ ਹੋਈ ਹੈ ਤਾਂ ਹਵਾ ਸਮਾਨ ਹਿਲਣ ਦਿੱਤੀ ਹੋਈ ਨਹੀਂ ਕਿਸੇ ਪਾਸੇ, ਅਰਥ ਕਰਨੇ ਪੈਣਗੇ ਤੁਹਾਨੂੰ।
ਠੀਕ ਹੈ ਜੀ, ਹਰ ਭਾਣਾ ਤਾਂ ਪਰਮਾਇਨ ਕਰ ਪਰਪੰਚ ਖੇਲ ਉਪਾਏ,
ਪਰਮੇ ਕਹਦੇ ਨੇ ਹਰਕੇ ਭਾਣੇ ਚ ਪਰਮੇ ਨੇ, ਹਰ ਭਾਣਾ ਤਾਂ ਪਰਮਾਇਨ ਆਪਣੇ ਭਾਣੇ ਚ ਪਰਮੇ ਹੋਏ ਨੇ।
ਠੀਕ ਹੈ ਜੀ, ਕਰੀ ਪਰਪੰਚ ਖੇਲ ਉਪਾਏ,
ਪਰਪੰਚ ਹੈਗਾ ਆਹ ਮਾਇਆ ਦਾ ਪਰਪੰਚ ਹੈ, ਜਿਹਨਾਂ ਸਾਰਾ ਮਾਇਆ ਦਾ ਪਰਪੰਚ ਹੈ, ਜੋ ਵੀ ਦਿਸ ਰਿਹਾ ਸਭ ਪਰਪੰਚ ਹੈ। ਲੰਗਰ ਚਲਾਉਣੇ, ਗੁਰਦੁਆਰੇ ਬਣਾਉਣੇ, ਧਰਮ ਦੇ ਕੰਮ ਕਰਨੇ ਸਾਰੇ ਪਰਪੰਚ ਨੇ, ਨਾਮ ਤੋਂ ਬਿਨਾ ਸਾਰਾ ਪਰਪੰਚ ਹੈ। ਨਾਮ ਨੂੰ ਸ਼ਬਦ ਵਿਚਾਰ ਤੋਂ ਬਿਨਾ ਜੋ ਵੀ ਕੁਝ ਧਰਮ ਦੇ ਨਾਮ ਤੇ ਸਭ ਪਰਪੰਚ ਹੈ। ਜਿਵੇਂ ਸਰੀਰ ਹੈ, ਸਰੀਰ ਦੇ ਨੋਹ ਵੀ ਨੇ, ਉਂਗਲਾ ਵੀ ਨੇ, ਹੱਥ ਵੀ ਪੈਰ ਵੀ, ਸਭ ਸਾਰਾ ਸਟਰਕਚਰ ਹੈ ਸਰੀਰ ਦਾ। ਆਤਮਾ ਦੇ ਬਿਨਾ ਸਾਰਾ ਹੀ ਪਰਪੰਚ ਹੈ, ਡੈਡ ਬੋਡੀ। ਆਤਮਾ ਦੇ ਵਿੱਚ ਨਾਮ ਹੈ, ਸੱਚ ਦਾ ਨਾਮ ਹੈ ਸੰਸਾਰ 'ਚ, ਜੇ ਸੱਚੇ ਤਿਆਗ ਦਾ ਤੁਸੀਂ, ਬਾਕੀ ਦਾ ਪਰਪੰਚ ਰਹਿ ਗਿਆ। ਇਹ ਪਰਪੰਚ ਖੇਲ ਰਚਾਇਆ, ਇਹ ਪਰਪੰਚ ਵਿੱਚੋਂ ਗਿਆਨ ਲੈਣਾ, ਆਪਾਂ ਸਮਝਣਾ ਆਪਣਾ ਆਪਣਾ ਆਪਾ, ਸਰਪੰਚ ਬਿਨਾਂ ਸਮਝ ਨਹੀਂ ਆਉਂਦੀ। ਬਲੈਕ ਬੋਰਡ ਕਾਹਦੇ ਰੱਖੇ ਨੇ ਸਕੂਲਾਂ 'ਚ, ਕਿਤਾਬਾਂ ਤਾਂ ਹੈਗੀਆਂ ਇਹਨੇ, ਬਲੈਕ ਬੋਰਡ ਦੀ ਕੀ ਲੋੜ ਪਈ ਹੈ? ਉੱਥੇ ਸਮਝਾਉਣ ਵਾਸਤੇ ਹੀ ਨੇ, ਉਹ ਦਿਖਾਉਣ ਵਾਸਤੇ ਨੇ, ਨਕਸ਼ੇ ਬਣਾਉਣੇ ਆ। ਉਹ ਪ੍ਰੈਕਟੀਕਲ ਖੇਲ ਹੈ ਸਾਰਾ ਇਹ, ਬੁੱਧੀ। ਪੁੱਠੇ ਕੰਮ ਕਰਕੇ ਵੀ ਲੋਕ ਦੇਖਦੇ ਨੇ, ਸਿੱਧੇ ਕਰਕੇ ਵੀ ਦੇਖਦੇ ਨੇ, ਨੁਕਸਾਨ ਕਰਕੇ ਵੀ ਦੇਖਦੇ ਨੇ, ਡਿੱਗ ਡਿੱਗ ਕੇ ਸੱਟਾਂ ਖਾ ਕੇ ਵੀ ਅਕਲ ਆਉਂਦੀ ਹੈ। ਇਹ ਪ੍ਰੈਕਟੀਕਲ ਦੇ ਵਿੱਚੋਂ ਅਕਲ ਆ ਰਹੀ ਹੈ। ਪ੍ਰੈਕਟੀਕਲ ਦੇ ਵਿੱਚੋਂ ਹਰ ਕੋਈ ਮੰਨ ਜਾਂਦਾ ਹੈ, ਜਿਵੇਂ ਗੁਰਬਾਣੀ ਕਹਿੰਦੀ ਹੈ ਨਾ, ਕਈ ਹੋਈ ਗੱਲ ਤਾਂ ਕੋਈ ਗੱਲਾਂ ਬੁੱਧਾ ਸਿਆਣਾ ਹੁੰਦਾ ਜਿਹੜਾ ਉਹ ਬੁੱਧਾ। ਪ੍ਰੈਕਟੀਕਲ ਚ ਗੋਡੇ ਤਲਾ ਕੇ ਸੱਟਾਂ ਖਾ ਕੇ ਸਾਰੇ ਸਿਆਣੇ ਹੋ ਜਾਂਦੇ ਨੇ। ਇਹ ਪਰਪੰਚ ਪ੍ਰੈਕਟੀਕਲ ਹੈ, ਇਹ ਸਿਆਣੇ ਕਰਨ ਵਾਸਤੇ ਹੈ, ਪਰ ਕਈ ਇਹ ਵੀ ਪੁੱਠੇ ਹੋ ਜਾਂਦੇ ਨੇ, ਕਈ ਜੇੜ ਜਾ ਕੇ ਕਹਿੰਦੀ ਹੋਰ ਵਿਗੜ ਜਾਂਦੇ ਨੇ, ਜ਼ਰੂਰੀ ਨਹੀਂ ਅਨਸਾਰ ਹੀ ਸਿੱਧੇ ਹੋ ਜਾਂਦੇ ਨੇ।
ਜਾਂ ਹਰ ਬਖਸ਼ੇ ਤਾਂ ਗੁਰ ਮਿਲੇ ਅਸਥਿਰ ਰਹੇ ਸਮਾਏ,
ਜਾਂ ਹਰ ਬਖਸ਼ੇ, ਜਾਂ ਹਰ ਦੀ ਬਖਸ਼ਿਸ਼ ਹੁੰਦੀ ਹੈ, ਕਿਰਪਾ ਹੁੰਦੀ ਹੈ, ਤਾਂ ਗਿਆਨ ਮਿਲਦਾ। ਗੁਰ ਗਿਆਨ ਮਿਲਦਾ ਕਿਸੇ ਤਰੀਕੇ ਨਾਲ ਮਿਲੇ, ਉਹਦਾ ਜੋੜ ਮੇਲ ਕਿਤੇ ਹੋ ਜਾਂਦਾ ਗਿਆਨ ਦਾ। ਅਸਥਿਰ ਰਹੇ, ਅਸਥਿਰ ਲਫ਼ਜ਼ ਵਰਤ ਲਿਆ ਇੱਥੇ, ਅਸਥਿਰ ਲਫ਼ਜ਼ ਨੈਗੇਟਿਵ ਹੈ ਸਾਡੀ ਡਿਕਸ਼ਨਰੀ ਮੁਤਾਬਕ, ਫਿਰ ਤੋਂ ਖਿਲਾਫ ਹੈ ਅਸਥਿਰ ਲਫ਼ਜ਼ ਵਰਤਿਆ। ਉਹ ਕਹਿੰਦੇ ਨੇ ਅਸਥਿਰ ਰਹੇ ਲੈ ਬੁਲਾਏ, ਫਿਰ ਤਾਂ ਹੋਇਆ ਨਾ ਕਿ ਅਸਥਿਰ ਆਇਆ ਹੋਇਆ ਲਫ਼ਜ਼ ਹੈ, ਇੱਥੇ ਇਹ ਲਫ਼ਜ਼ ਆਇਆ ਅਸਥਿਰ ਆਇਆ ਹੋਇਆ, ਇੱਕ ਲਫ਼ਜ਼ ਹੋਰ ਆਇਆ ਹੋਇਆ ਹਾਲਤ ਤਾਹੇ ਦਿਖਾਲਸ ਚੰਦ, ਦਿਖਾਲਸ ਲਫ਼ਜ਼ ਵਰਤਿਆ ਉੱਥੇ। ਇਹ ਦੋ ਲਫ਼ਜ਼ਾਂ ਨੇ ਬੜਾ ਭੱਬੜ ਭੂਸਾ ਪਾਇਆ ਵਿਦਵਾਨਾਂ ਨੂੰ। ਇੱਕ ਪਾਸੇ ਖਾਲਸਾ, ਇੱਕ ਪਾਸੇ ਨਿਖਾਲਸ ਵਰਤਦਾ ਉਹਦੇ ਨਾਲ। ਸੰਸਾਰ 'ਚ ਕੁਛ ਵੀ ਖਾਲਸ ਨਹੀਂ ਹੈ, ਸੱਚ ਖਾਲਸ ਹੈ। ਖਾਲਸਾ ਦਾ ਦੇਹ ਵਾਲਾ ਫਿਰ ਉਹਦੇ ਨਾਲ ਤਾਂ ਮਾਇਆ ਲੱਗੀ ਹੈ, ਉਹਦੀ ਖਾਲਸਾ। ਮਾਇਆ 'ਚ ਕੁਛ ਵੀ ਚੱਲ ਨਹੀਂ ਹੈ। ਜਿੰਨਾ ਚਿਰ ਸਾਡਾ ਸਰੀਰ ਹੈ ਨਾ, ਉਹਨਾਂ ਚਿਰ ਸਿਰ ਮਨ ਹੁੰਦਾ ਹੋਇਆ ਵੀ ਅਸਥਿਰ ਹੈ। ਜਿਵੇਂ ਰੇਲ ਗੱਡੀ ਦੇ ਵਿੱਚ ਇੱਕ ਪੱਥਰ ਦੀ ਮੂਰਤੀ ਰੱਖਤੀ ਅਸੀਂ, ਜਾਂ ਕੋਈ ਬੈਗ ਪਿਆ ਬਿਸਤਰਾ ਤੇ, ਉਹ ਥਿਰ ਹੈ ਅਸਥਿਰ ਹੈ? ਉਹ ਥਿਰ ਹੁੰਦਾ ਹੋਇਆ ਵੀ ਅਸਥਿਰ ਹੈ, ਕਿਉਂਕਿ ਰੇਲ ਜੋ ਗੱਡੀ ਚੱਲ ਰਹੀ ਹੈ। ਸੰਸਾਰ ਦੇ ਵਿੱਚ ਅਸੀਂ ਥਿਰ ਹੁੰਦੇ ਵੀ ਅਸਥਿਰ ਹਾਂ। ਸੰਸਾਰ ਜੋ ਘੁੰਮ ਰਿਹਾ, ਸਾਰਾ ਜ਼ਮੀਨ ਜੋ ਘੁੰਮ ਰਹੀ ਹੈ, ਥਿਰ ਲਫ਼ਜ਼ ਵਰਡ ਦੀ ਡਿਕਸ਼ਨਰੀ ਵਿੱਚ ਹੋ ਹੀ ਨਹੀਂ ਸਕਦਾ। ਮੂਰਖਾਂ ਨੇ ਪਾਇਆ ਹੋਇਆ ਇਹ ਮੂਵੇਬਲ ਸ਼ਬਦ, ਵਰਡ ਦੀ ਡਿਕਸ਼ਨਰੀ ਦਾ ਸ਼ਬਦ ਹੀ ਨਹੀਂ ਹੈ, ਕਿਉਂਕਿ ਵਰਡ ਵਿੱਚ ਕੁਝ ਮੂਵੇ, ਸਭ ਕੁਝ ਮੂਵੇਬਲ, ਇਮੂਵੇਬਲ ਕੁਝ ਹੀ ਨਹੀਂ। ਇਮੂਵੇਬਲ ਹੈ ਗੋਡ। ਉਹਦੀ ਪੜ੍ਹਾਈ ਕਿਸੇ ਕਾਲਜ 'ਚ ਨਹੀਂ ਹੋ ਰਹੀ, ਉਹਦੀ ਗੱਲ ਕਦੇ ਕਰ ਨਹੀਂ ਰਹੇ। ਜੋਤ ਵਾਸਤੇ ਇਮੂਵੇਬਲ ਸ਼ਬਦ ਆ ਸਕਦਾ, ਉਹ ਵੀ ਜੋਤ ਜਿਹੜੀ ਇੱਕ ਹੋ ਕੇ ਉੱਗੀ ਹੋਈ ਹੈ, ਉਹਦੇ ਵਾਸਤੇ ਇੱਕ ਹੈ ਜਿਹੜੀ ਇੱਕ ਹੋ ਕੇ ਉੱਗੀ ਹੋਈ ਹੈ ਔਰ ਸਰੀਰ ਤੋਂ ਬਾਹਰ ਹੈ, ਦੇਹ ਹੈ ਨਹੀਂ ਉਹਦੇ। ਜਿੰਨਾ ਚਿਰ ਇੱਕ ਹੋ ਕੇ ਉੱਗੀ ਹੋਈ ਹੈ, ਦੇਹ ਹੈ ਤਾਂ ਵੀ ਅਸਥਿਰੇ ਲੱਭਦਾ ਉਹਦੇ ਵਾਸਤੇ। ਉਹ ਜਗ੍ਹਾ ਬਦਲ ਰਹੀ ਹੈ ਆਕਾਸ਼, ਉਹਦੀ ਜਗ੍ਹਾ ਬਦਲੀ ਜਾ ਰਹੀ ਹੈ ਆਕਾਸ਼, ਜੜ ਬਦਲੀ ਜਾ ਰਹੀ ਹੈ। ਜੜ ਤਾਂ ਜੋ ਗਮਲੇ 'ਚ ਲੱਗੀ ਹੋਈ ਹੈ, ਪੌਦਾ ਖੜਾ ਗਮਲੇ ਦੇ ਵਿੱਚ ਹੈ, ਗਮਲੇ ਨੂੰ ਚੱਕ ਕੇ ਕਿਤੇ ਰੱਖ ਦਈਏ। ਇੱਕ ਪੌਦਾ ਜ਼ਮੀਨ 'ਚ ਹੈ, ਇੱਕ ਪੌਦਾ ਗਮਲੇ 'ਚ ਹੈ। ਇਹ ਤਾਂ ਗਮਲੇ ਵਾਲਾ ਪੌਦਾ ਹੈ ਜੇ, ਵਿਦਵਾਨਾਂ ਦੀ ਬੁੱਧੀ ਤੇ ਬੜੇ ਦੀਆਂ ਗੱਲਾਂ ਨੇ, ਗੁਰਬਾਣੀ ਆਕਾਸ਼ ਨਾਲ ਜੁੜੀ ਹੋਈ ਹੈ। ਸੁਣ ਗੱਲਾਂ ਆਕਾਸ਼ ਕੀ, ਇਹਦਾ ਆਕਾਸ਼ ਕੀ ਆ ਗੱਲਾਂ ਨੇ, ਆਕਾਸ਼ ਬਾਣੀ ਹੈ। ਕੀਟਾਂ ਲਈ ਰੀਸ, ਆ ਕੀੜੇ ਵਿਦਵਾਨ ਲੱਤਾਂ ਨਾਲ ਚੱਲਣ ਵਾਲਾ ਰੀਸ ਕਿਆ ਲੀਰ ਵਰਥਾਉਣ ਦੀ। ਹੰਸਾਂ ਦੇ ਇੱਕ ਤਰ੍ਹਾਂ ਦੇ ਆ, ਬੱਗਾਂ ਵੀ ਆਇਆ ਚਾਓ ਉਹ ਬੱਗ ਬੱਪੜੇ ਸਿਰ ਤਲ ਉੱਪਰ ਪਾਉਣ ਉੱਠੇ ਹੋ ਗਏ ਨਾ, ਉੱਠੇ ਅਰਥ ਕਰਤੇ ਸਾਰੀ ਗੁਰਬਾਣੀ ਦੇ ਬਗਲਿਆਂ ਨੇ ਪੁੱਠੇ ਅਰਥ ਕਰਤੇ।
ਠੀਕ ਹੈ ਜੀ। ਜਾਂ ਹਰ ਬਖਸ਼ੇ ਤਾਂ ਗੁਰ ਮਿਲੇ ਅਸਥਿਰ ਰਹੇ ਸਮਾਏ, ਤੇ ਅਸਥਿਰ ਕੌਣ ਹੈ ਜੀ? ਹੁਣ
ਅਸਥਿਰ ਆਤਮਾ ਜਿਹੜਾ ਇੱਕ ਹੈ ਉਹ ਅਸਥਿਰ ਹੈ, ਉਹ ਸਰੀਰ ਹੈ ਉਹਦੇ ਵਿੱਚ।
ਅੱਛਾ ਜੀ।
ਫਿਰ ਹੁੰਦਾ ਹੋਇਆ ਵੀ ਅਸਥਿਰ ਹੈ, ਅਡੋਲ ਹੁੰਦਾ ਹੋਇਆ ਵੀ ਡੋਲਦਾ, ਕਿਉਂਕਿ ਸਰੀਰ ਹੈ, ਸਰੀਰ ਤਾਂ ਇੱਧਰ ਉੱਧਰ ਹਿਲਦਾ। ਸਮਾਇਆ ਹੋਇਆ ਵੀ ਅਸਥਿਰ ਵੀ ਹੈ, ਇੱਕ ਸਮਾਇਆ ਹੋਇਆ ਅਸਥਿਰ ਹੈ, ਇੱਕ ਡਾਲ ਵਿੱਚ ਅਸਥਿਰ ਹੈ, ਉਹ ਅੱਡ ਅੱਡ ਉਹ ਅਸਥਿਰ ਉਡਾਰੀਆਂ ਮਾਰਦਾ ਆਕਾਸ਼, ਇਹ ਹਿਰਦਾ ਛੱਡ ਕੇ ਨਹੀਂ ਜਾਂਦਾ ਕਿਤੇ। ਮਹਾਰਾਜ ਚਿੱਤ ਦੀ ਏਕਤਾ ਭੰਗ ਨਹੀਂ ਹੁੰਦੀ, ਪਰ ਇਸ ਤਰ੍ਹਾਂ ਅਸਥਿਰ ਕਿਉਂ ਆ? ਕਿਉਂਕਿ ਸਰੀਰ ਦੀ ਪੋਜੀਸ਼ਨ ਆਕਾਸ਼ ਬਦਲਦੀ ਹੈ ਨਾ, ਆਕਾਸ਼ ਇੱਕ ਜਗ੍ਹਾ ਟਿਕਿਆ ਨਹੀਂ ਹੋਇਆ।
ਨਾਨਕ ਮਨ ਹੀ ਤੇ ਮਨ ਮਾਨਿਆ, ਨਾ ਕਿਛ ਮਰੇ ਨਾ ਜਾਏ।
ਨਾਨਕ ਮਨ ਹੀ ਤੇ ਮਨ ਮਾਨਿਆ, ਨਾਨਕ ਕਹਿੰਦਾ ਜਿਹੜਾ ਅੰਦਰਲਾ ਮਨ ਹੈ ਨਾ, ਅੰਦਰਲਾ ਮਨ ਉਹ ਨਹੀਂ ਹੈ ਬਾਹਰਲੇ ਮਨ ਨੂੰ, ਮਨ ਆਪਣੇ ਮਨ ਨਹੀਂ ਆਪਣੇ ਮਨ ਨੂੰ ਬੁਲਾਇਆ। ਮਨ ਹੀ ਤੇ ਮਨ ਮਾਨਿਆ, ਮਨ ਦੋ ਨੇ ਨਾ, ਇੱਕ ਪੋਜ਼ਿਟਿਵ ਇੱਕ ਨੈਗੇਟਿਵ। ਪੋਜ਼ਿਟਿਵ ਮਨ ਨੇ ਹੀ ਨੈਗੇਟਿਵ ਮਨ ਨੂੰ ਬੁਲਾਇਆ, ਜਦ ਵੀ ਬੁਲਾਇਆ। ਜੇ ਪੁੱਠਾ ਕੰਮ ਕਰਾਇਆ ਤਾਂ ਨੈਗੇਟਿਵ ਮਨ ਨੇ ਪੋਜ਼ਿਟਿਵ ਮਨ ਨੂੰ ਬਣਾ ਕੇ ਕਰਾਇਆ, ਚਾਹੇ ਨੈਗੇਟਿਵ ਕੰਮ ਹੋਇਆ ਚਾਹੇ ਕੰਮ ਪੋਜ਼ਿਟਿਵ ਹੋਇਆ। ਇੱਕ ਭਾਈ ਛੋਟਾ ਇੱਕ ਭਾਈ ਬੜਾ, ਮਨ ਛੋਟਾ ਭਾਈ ਆ, ਦੂਆ ਬੜਾ ਭਾਈ ਆ ਚਿੱਤ। ਕਦੇ ਛੋਟੇ ਭਾਈ ਦੀ ਮਦਦ ਲੱਗ ਕੇ ਪੁੱਠਾ ਕੰਮ ਹੋ ਗਿਆ, ਉਹਨੇ ਛੋਟੇ ਨੇ ਬਣਾ ਲਿਆ।
ਠੀਕ ਹੈ।
ਕਦੇ ਬੜੇ ਨੇ ਬਣਾ ਲਿਆ ਤਾਂ ਕੰਮ ਸਿੱਧਾ ਹੋ ਗਿਆ। ਹੁਣ ਬੜੇ ਦਾ ਬਣਾਇਆ ਹੋਇਆ ਅਸਥਿਰ ਹੋਇਆ ਹੋਇਆ ਟਿਕਿਆ ਹੋਇਆ, ਜਾਂ ਬੜਾ ਬਣਾ ਲੂ, ਬੜੇ ਦੀ ਗੱਲ ਮੰਨ ਲੂਗਾ, ਵੱਡੇ ਕੀ ਆ ਵਡਿਆਈਆਂ, ਕੁਛ ਕਹਿਣਾ ਕਹਿਣਾ ਚਾਹੀਏ। ਜਾਂ ਵੱਡੇ ਦੇ ਮਗਰ ਛੋਟਾ ਲੱਗ ਜੂ ਹਮੇਸ਼ਾ ਵਾਸਤੇ, ਫਿਰ ਵੱਡੇ ਨੂੰ ਆਪਣੀ ਗੱਲ ਨਹੀਂ ਬਲੋਦਾ, ਚੁੱਪ ਹੋ ਜਾਂਦਾ। ਫਿਰ ਨਹੀਂ ਕਹਿੰਦਾ, ਫਿਰ ਕਹਿੰਦਾ ਨਹੀਂ, ਉਹ ਮੇਰੇ ਵਾਲੀਆਂ ਗੱਲਾਂ ਚ ਦੁੱਖ ਹੈ। ਸਮਝ ਲੈਂਦਾ ਵੀ ਜੋ ਵੀ ਗੱਲਾਂ ਮੈਂ ਤੈਨੂੰ ਬਣਾਈਆਂ, ਤੈਂ ਮੇਰੇ ਬੰਦੇ ਤੇ ਕਰੀਆਂ, ਉਹ ਚੋਂ ਆਪਾਂ ਨੂੰ ਦੁੱਖ ਨਿਕਲਿਆ, ਸੁੱਖ ਨਹੀਂ ਪੈਦਾ ਹੋਇਆ ਉਹ ਚੋਂ। ਜਦੋਂ ਇਹ ਗੱਲ ਸਮਝ ਆ ਜਾਂਦੀ ਹੈ, ਫਿਰ ਮਨ ਚੁੱਪ ਹੋ ਜਾਂਦਾ, ਮਨ ਵੱਡੇ ਨੂੰ ਆਪਣੀ ਗੱਲ ਬੁਲਾਉਂਦਾ ਹੀ ਨਹੀਂ, ਆਪਣੀ ਗੱਲ ਤੋਂ ਹੀ ਨਫ਼ਰਤ ਹੋ ਜਾਂਦੀ ਹੈ ਉਹਨੂੰ। ਆਪਣੀ ਗੱਲ ਵਿੱਚ, ਆਪਣੀ ਮਰਜ਼ੀ ਵਿੱਚ ਜਦੋਂ ਮਨ ਨੂੰ ਆਪਣਾ ਕਾਲ ਦਿਖਣ ਲੱਗ ਜਾਂਦਾ, ਆਪਣੀ ਕਲਪਨਾ ਚ ਉਹਨੂੰ ਆਪਣਾ ਕਾਲ ਦਿਸਦਾ ਨਾ, ਕਾਲ ਕਲਪਨਾ ਕਾਲ ਨੂੰ ਬਣਦੀ ਹੈ, ਫੇਰ ਛੱਡਦਾ ਕਲਪਨਾ ਨੂੰ, ਵਰਨਾ ਕਲਪਨਾ ਨਹੀਂ ਛੱਡ ਸਕਦਾ ਮਨ।
ਠੀਕ ਹੈ ਜੀ,
ਉਹਨਾਂ ਚ ਨਹੀਂ ਛੱਡਦਾ।
ਹਾਂਜੀ, ਨਾ ਕਿਛ ਮਰੇ ਨਾ ਜਾਏ,
ਨਾ ਕਿਛ ਮਰੇ ਨਾ ਜਾਏ, ਮਰਨਾ ਕਿਹਨੇ ਜਾਣਾ ਕਿਹਨੇ। ਦੇਖੋ ਅਸਥਿਰ ਰਹੇ ਸਮਾਏ, ਨਾ ਕਿਛ ਮਰੇ ਨਾ ਜਾਏ, ਦੋ ਗੱਲਾਂ ਇਕੱਠੀਆਂ ਕਹਿਤੀ। ਜਿਮਣ ਮਰਨ ਕੱਢਿਆ ਹੋਇਆ ਔਰ ਜਾਣਾ ਵੀ ਕਿਤੇ ਨਹੀਂ, ਸਰਵਿਆਪੀ ਹੈ, ਜਾਣਾ ਕਿੱਥੇ ਹੈ? ਫਿਰ ਉਹ ਕਿਵੇਂ ਕਹਿੰਦਾ ਗੁਰਮੁਖ ਜਨਮ ਸਮਾਰ ਦਰਗਾਹ ਚੱਲਿਆ, ਉਹ ਗੱਲਾਂ ਕੀ ਬਣੂਗਾ ਭਾਈ ਗੁਰਦਾਸ ਜੀ ਦਾ? ਤਾਂ ਕਹਿੰਦਾ ਨਾ ਨਾ ਕਿਛ ਮਰੇ ਨਾ ਜਾਏ ਕਹਿਣ ਲਈ ਹੈ ਬਾਣੀ, ਤਾਂ ਉਹ ਗੁਰਮੁਖ ਜਨਮ ਸਵਾਲ ਦਰਗਾਹ ਚੱਲਿਆ ਤਾਂ ਕੀ ਬਣੂ? ਗੁਰਮਤ ਦੇ ਖਿਲਾਫ ਹੈ ਗੱਲ, ਗੁਰਮੁਖ ਆਵਣ ਜਾਵਣ ਆਵਣ ਜਾਣ ਰਹਾਈ ਹੈ, ਗੁਰਮੁਖ ਦਾ ਆਉਣਾ ਜਾਣਾ ਕੱਟਿਆ ਗਿਆ। ਉਹ ਕਹਿੰਦਾ ਦਰਗਾਹ ਚੱਲਿਆ ਜੋ ਘਬਰਾਟ ਆਇਆ ਨੇ ਉਹਦੇ ਚੱਲਿਆ ਤਾਂ ਪੇਸ਼ੀ ਭੁਗਤਰ ਚੱਲਿਆ। ਫਿਰ
ਭਾਵ ਇਹ ਨਹੀਂ ਬਣਦਾ ਕਿ ਜਦ ਮਨ ਤੋਂ ਹੀ ਮਨ ਮੰਨ ਗਿਆ ਤਾਂ ਕੁਛ ਮਰਿਆ ਨਹੀਂ ਹੈ, ਜਿਵੇਂ ਆਪਾਂ ਕਹਿੰਦੇ ਮਨ ਮਰਦਾ ਨਹੀਂ ਹੈ, ਸਮਾਉਂਦਾ ਹੀ ਹੈ।
ਨਾ ਕਿ ਜੇ ਮਰੇ ਨਾ ਜਾਏ, ਪਹਿਲਾਂ ਮਰਨ ਵਾਲੀਆਂ ਕਿਉਂ ਨਹੀਂ ਚੀਜ਼ਾਂ? ਬਹੁਤ ਸਾਰੀਆਂ ਚੀਜ਼ਾਂ ਮਰਦੀਆਂ ਨੇ, ਤ੍ਰਿਸ਼ਨਾ ਮਰਦੀ ਹੈ, ਕ੍ਰੋਧ ਮਰਦਾ ਹੈ, ਔਗਣ ਮਰਦੇ ਨਹੀਂ। ਫਿਰ ਕਹਿੰਦਾ ਮਰਨ ਵਾਲੀ ਕੋਈ ਚੀਜ਼ ਰਹੀ ਹੋਈ ਨਹੀਂ ਅੰਦਰ, ਔਗਣ ਸੀ ਸਾਰੇ ਮਰ ਗਏ, ਸਾਰੀ ਕੋਈ ਚੀਜ਼ ਬਚੀ ਨਹੀਂ।
ਹਾਂਜੀ, ਪੌੜੀ ਕਾਇਆ ਕੋਟ ਅਪਾਰ ਹੈ, ਮਿਲਣਾ ਸੰਜੋਗੀ, ਕਾਇਆ ਅੰਦਰ ਆਪ ਵਸ ਰਹਿਆ, ਆਪੇ ਰਸ ਭੋਗੀ।
ਇਹ ਤਾਂ ਕਾਇਆ ਵਾਲੇ ਸ਼ਰੀਰ ਨੂੰ ਕਹੀ ਜਾਂਦਾ। ਕਾਇਆ ਦਾ ਇੱਕ ਕੋਟ ਹੈ, ਕਿਲਾ ਹੈ, ਚੂਲੀ ਜਗੜ ਬੰਕਾ ਪਾਈ, ਪਰ ਅਪਾਰ ਹੈ, ਉਹਦਾ ਪਰਲਾ ਪਾਸਾ ਹੀ ਨਹੀਂ ਹੈ ਕਾਇਆ ਦਾ, ਕੋਟ ਦਾ। ਉਹਨੇ ਸ਼ਰੀਰ ਨੂੰ ਕਾਇਆ ਕਹੀ ਜਾਂਦਾ, ਸ਼ਰੀਰ ਤਾਂ ਮਾਇਆ। ਆ ਹੈ ਅਸਲ ਚ ਕਾਇਆ, ਅੱਜ ਡੈਫੀਨੇਸ਼ਨ ਦਿੱਤੀ ਹੈ ਕਾਇਆ ਕੀ ਹੁੰਦੀ ਹੈ ਗੁਰਬਾਣੀ ਨੇ, ਗੁਰਬਾਣੀ ਕਾਇਆ ਕਿਹਨੂੰ ਮੰਨਦੀ ਹੈ, ਆ ਅੱਜ ਗੱਲ ਦੱਸੀ ਹੈ। ਕਾਇਆ ਕੋਟ ਅਪਾਰ ਹੈ, ਕਾਇਆ ਦਾ ਕਿਲਾ ਅਪਾਰ ਹੈ, ਇਹਦਾ ਦੂਜਾ ਪਾਸਾ ਮਿਲਣਾ ਸੰਜੋਗੀ, ਇਹਦੇ ਵਿੱਚ ਹੀ ਵੇਲ ਵਿੱਚ ਹੋਣਾ ਹੈ ਕੋਟ ਦੇ ਕਾਇਆ ਦੇ। ਇਹ ਵੇਲ ਨੂੰ ਸੰਜੋਗ ਕਹਿੰਦੇ ਨੇ, ਇਹ ਸੰਜੋਗ ਹੈ, ਜੋਗ ਨਹੀਂ ਹੈ, ਉਹਨਾਂ ਦਾ ਜੋਗ ਹੈ, ਜੋਗ ਮਾਇਆ ਵਾਲਿਆਂ ਦਾ ਹੁੰਦਾ, ਸੰਜੋਗ ਨਿਰਾਕਾਰੀਆਂ ਦਾ ਹੁੰਦਾ। ਉਹ ਯੋਗ ਹੈ ਉਹਨਾਂ ਦਾ, ਜਿਹੜੀ ਐਕਸਰਸਾਈਜ਼ ਕਰਾਉਂਦਾ ਰਾਮਦੇਵ, ਉਹ ਯੋਗ ਹੈ। ਮਾਇਆਧਾਰੀ ਨੇ ਮਾਇਆ ਦੇ ਵਿੱਚ ਹੁੰਦਾ ਐਕਸਰਸਾਈਜ਼ ਹੈ ਸਰੀਰ ਦੀ, ਉਹ ਕੁਛ ਨਹੀਂ ਹੈ। ਸਰੀਰ ਦੀਆਂ ਬਿਮਾਰੀਆਂ ਦਾ ਇਲਾਜ ਹੋਊ ਜੇ ਹੋਵੇ ਵੀ, ਕਿਸੇ ਦਾ ਹੋਊਗਾ ਜਾਂ ਐਕਸਰਸਾਈਜ਼ ਹੋਊ, ਪਾਚਨ ਸ਼ਕਤੀ ਠੀਕ ਹੋ ਜੂਗੀ। ਸੰਯੋਗ ਦਾ ਮਤਲਬ ਸਵਯਮ ਨਾਲ ਜੁੜਨਾ, ਸਵਯਮ ਨਾਲ ਜੁੜਨਾ, ਆਪਣੇ ਆਪ ਨਾਲ ਜੁੜਨਾ, ਕਿਸੇ ਪਰਮੇਸ਼ਰ ਨਾਲ ਜੁੜਨ ਦੀ ਗੱਲ ਨਹੀਂ ਹੈ ਕਿਤੇ, ਕਿਤੇ ਪਰਮਾਤਮਾ ਨਾਲ ਜੁੜਨ ਦੀ ਗੱਲ ਨਹੀਂ ਹੈ ਕਿਤੇ ਗੁਰਬਾਣੀ ਚ। ਪਰਮਾਤਮਾ ਇੱਕ ਹੈ, ਜੇ ਉਹਦੇ ਨਾਲ ਮਿਲਾਂਗੇ ਜਾ ਕੇ ਇੱਕ ਰਹਿਣਾ ਹੀ ਨਹੀਂ ਉਹਨੇ, ਰੂੜ ਹੋ ਜੂਗਾ ਫਿਰ। ਜੇ ਇੱਦਾਂ ਇਹ ਤਾਂ ਰੂੜ ਹੋ ਜੂ, ਉਹ ਕਿੱਥੇ ਮਿਲ ਜੂਗਾ? ਇੱਕ ਰੁਪਇਆ ਮੇਰੇ ਕੋਲ ਹੈ, ਡਿਆ ਨਹੀਂ ਹੋਰ ਪਾਤੀ, ਜਾਂ ਚਲੋ ਸੋਨਾ ਹੀ ਇੱਕ ਤੋੜਾ ਹੈ, ਉਹਦੇ ਨਾਲ ਦੋ ਰੱਤੀਆਂ ਹੋਰ ਜੋੜਤਾ, ਲਿਆ ਕੇ ਝਾੜ ਕੇ ਵਿੱਚ ਪਾਤਾ, ਉਹ ਤੋੜਾ ਦਾ ਫਿਰ ਰਿਹਾ ਹੀ ਨਹੀਂ, ਉਹ ਤਾਂ ਵੱਧ ਗਿਆ, ਕੱਢ ਲਿਆ ਤਾਂ ਕੱਢ ਗਿਆ, ਉਦਾਂ ਹੀ ਕਿਵੇਂ ਰਹੂਗਾ? ਇਹ ਗੱਲ ਆ ਸਮਝਣ ਵਾਲੀ, ਇਹ ਗੱਲ ਆ ਵਿਚਾਰਨ ਵਾਲੀ। ਇੱਥੇ ਉਲਝੇ ਹੋਏ ਨੇ ਸਾਰੀਆਂ ਮੱਤਾਂ ਦੁਨੀਆਂ ਦੀਆਂ, ਇੱਥੇ ਉਲਝੀਆਂ ਪਈਆਂ ਨੇ। ਸਵਯਮ ਨਾਲ ਜੋਗ ਹੈ, ਆਪਣੇ ਆਪ ਨਾਲ ਜੁੜਿਆ ਹੈ, ਆਪਣੇ ਆਪ ਦੇ ਪੈਰ ਕੁਹਾੜਾ ਮਾਰ ਕੇ ਦੋ ਹੋਏ ਸੀ, ਸਵਯਮ ਨੂੰ ਭੰਗ ਕੀਤਾ। ਤੂੰ ਸਵੈ ਭੰਗ ਕੀ ਹੈ, ਇਹਦੇ ਕੋਲ ਪਾਵਰ ਹੈ, ਸਵਯਮ ਨੂੰ ਭੰਗ ਕੀਤਾ, ਇਹਦੇ ਸਵਯਮ ਨਾਲ ਜੋਗ ਕੀਤਾ। ਪਹਿਲਾਂ ਪੈਰ ਕੁਹਾੜਾ ਮਾਰਿਆ ਸੀ, ਸੋਏ ਭੰਗ ਹੋਇਆ ਸੀ, ਸੋਏ ਭੰਗ ਹੋਇਆ ਸੀ, ਹੁਣ ਆਪਣੇ ਹੱਥੀ ਆਪਣਾ ਆਪੇ ਕਾਲ ਸਵਾਲ ਲਿਆ, ਸੰਯੋਗ ਹੋ ਗਿਆ, ਸਵਯਮ ਜੋਗੀ ਆਪਣੇ ਆਪ ਨਾਲ ਜੁੜਿਆ ਹੋਇਆ।
ਹਾਂਜੀ, ਕਾਇਆ ਅੰਦਰ ਆਪ ਵਸ ਰਿਹਾ, ਆਪੇ ਰਸ ਭੋਗੀ।
ਕਾਇਆ ਦੇ ਅੰਦਰ ਆਪੇ ਵਸ ਰਿਹਾ,
ਆਪ ਕੌਣ ਹੈ ਜੀ?
ਜਿਹੜਾ ਸੁਣਦਾ ਹੈ ਉਹਨੂੰ ਕਿਹਾ, ਜਿਹਨੂੰ ਸੁਣਦਾ ਉਹਨੂੰ ਕਿਹਾ, ਉਹ ਆਪ ਹੈ। ਜਿਹੜਾ ਵੀ ਸੁਣ ਲਵੇ, ਸੰਗਤ ਬੈਠੀ ਹੈ ਹਜ਼ਾਰਾਂ ਦੀ ਤਾਦਾਦ ਦੇ ਵਿੱਚ, ਗੁਰਬਾਣੀ ਦਾ ਸ਼ਬਦ ਆਇਆ, ਕਾਇਆ ਅੰਦਰ ਆਪ ਬੈਠਾ, ਹਰ ਇੱਕ ਦੇ ਅੰਦਰ ਬੈਠਾ।
ਠੀਕ ਹੈ, ਇੱਥੇ ਅਨੇਕ ਤਰੀਕਾ ਲਾ ਰਹੀਆਂ ਜੀ।
ਹਾਂ, ਸਭ ਹੈ ਜੋਤ, ਜੋਤ ਹੈ ਸੋਈ, ਜੋਤ
ਆਪੇ ਰਸ ਭੋਗੀ,
ਇੱਕ ਦੇ ਰੂਪ ਚ ਹੈ ਸਾਰਿਆਂ ਦੇ ਵਿੱਚ, ਘੱਟ ਨਹੀਂ ਹੈ। ਜਿਵੇਂ ਜਮਾਨ ਕੇ ਵਿਖੇ ਸਮਸਤ ਏਕ ਜੋਤ ਹੈ, ਬਾੜ ਹੈ ਨਾ ਘਾਟ ਹੈ, ਨਾ ਘਾਟ ਬਾੜ ਹੋਤ ਹੈ। ਹਾਂ, ਇਹ ਗੱਲ ਜ਼ਰੂਰ ਹੈ, ਸੁੱਤਾ ਕਿੰਨਾ ਪਿਆ, ਜਾਗਦਾ ਫਿਰਦਾ। ਗਿਆਨ ਜਿੰਨਾ ਗਿਆਨ ਹੈ ਉਹਨਾਂ ਜਾਗਦਾ ਹੈ, ਜਿੰਨਾ ਸੁੱਤਾ ਪਿਆ ਉਹਨਾਂ ਗਿਆ ਦੀ, ਜਿਹਨੇ ਗਿਆਨ ਤਾਂ ਉਹਨਾਂ ਸੁੱਤਾ ਪਿਆ।
ਠੀਕ
ਹੈ, ਪੂਰਾ ਹੀ ਤਾਂ ਜਾਗਣ ਦੀ ਅਵਸਥਾ ਦਾ ਫਰਕ, ਹੋਰ ਕੁਛ ਨਹੀਂ।
ਹਾਂਜੀ, ਆਪ ਅਤੀਤ ਅਲਿਪਤ ਹੈ ਨਿਰਜੋਗ ਹਰ ਜੋਗੀ।
ਆਪ ਅਤੀਤ ਅਲਿਪਤ ਹੈ, ਜਿਹੜਾ ਚਿੱਤ ਹੈ ਆਪ ਹੈ, ਅਤੀਤ ਦਾ ਸਾਧਾ ਲੈਂਦਾ ਉਹ।
ਹਾਂਜੀ,
ਆਖਰ ਅਤੀਤ ਉਹ ਹੁੰਦਾ ਮਨ ਨੇ ਉਹਦੇ ਵਿੱਚ ਸਮਾਉਣਾ, ਮਨ ਨੇ ਉਹਦਾ ਰੂਪ ਬਣ ਜਾ ਕੇ, ਮਨ ਨੇ ਉਹਦਾ ਰੂਪ ਬਣ ਜਾ ਕੇ, ਉਹਨੇ ਮਨ ਦਾ ਰੂਪ ਨਹੀਂ ਬਣਦਾ। ਭਾਵੇਂ ਮਨ ਦਾ ਰੂਪ ਉਹਨੇ ਉਹਦੇ ਵਿੱਚ ਨਿਕਲਿਆ ਹੋਇਆ ਜ਼ਰੂਰ ਹੈ, ਪਰ ਮਨ ਨੇ ਉਹਦਾ ਰੂਪ ਤਾਂ ਉਹ ਅਤੀਤ ਹੈ, ਚਿੱਤ ਅਤੀਤ ਹੈ, ਆਪ ਅਤੀਤ ਅਲਿਪਤ ਹੈ, ਮਾਇਆ ਜਲਿਪਤ ਨਹੀਂ ਹੁੰਦਾ, ਚਾਹੇ ਉਦਾਂ ਹੀ ਹੈ, ਅੱਧਾ ਅਤੀਤ ਹੈ ਅੱਧਾ ਅਤੀਤ ਨਹੀਂ ਹੈ। ਚਿੱਤ ਸਾਹ ਲੈਂਦਾ ਅਤੀਤ ਹੋ ਕੇ ਰਹਿੰਦਾ, ਅਲਿਪਤ ਹੋ ਕੇ ਮਾਇਆ ਨਾਲ ਰਹਿੰਦਾ। ਸ਼ਕਤੀ ਚਿੱਤ ਕੋਲ ਹੈ, ਮਨ ਕੋਲ ਕੋਈ ਸ਼ਕਤੀ ਨਹੀਂ।
ਠੀਕ ਹੈ,
ਮਨ ਕੋਲ ਸੁਣਨ ਦੀ ਦੇਖਣ ਦੀ ਸ਼ਕਤੀ ਹੈ, ਥੋੜੀ ਜਿਹੀ ਬੁੱਧੀ ਹੈ ਸਮਝਣ ਵਾਲੀ ਵੀ ਹੈ, ਮਨ ਕੋਲ ਬਹੁਤੀ ਸ਼ਕਤੀਆਂ ਨਹੀਂ ਹੈ, ਪਰ ਫਿਰ ਵੀ ਬਾਗੀ ਹੈ।
ਆਪ ਅਤੀਤ ਅਲਿਪਤ ਹੈ ਨਿਰਜੋਗ ਹਰ ਜੋਗੀ।
ਨਿਰਜੋਗ ਹੈ, ਜੁੜਿਆ ਨਹੀਂ ਕਿਸੇ ਨਾਲ ਵੀ ਉਹ, ਨਿਰਜੋਗ ਹੈ, ਮਾਇਆ ਨਾਲ ਨਹੀਂ ਜੁੜਿਆ ਹੋਇਆ, ਅਲਿਪਤ ਕਰਕੇ ਮਾਇਆ ਨਾਲ ਨਹੀਂ ਜੁੜਿਆ ਹੋਇਆ, ਕਿਸੇ ਨਾਲ ਨਹੀਂ ਜੁੜਿਆ। ਨਿਰਜੋਗ ਹਰ ਜੋਗੀ, ਹਰ ਜੋਗੀ ਵੀ ਹੈ, ਨਿਰਜੋਗ ਵੀ ਹੈ, ਮਾਇਆ ਬਣੀ ਉਹ ਨਿਰਜੋਗ ਹੈ, ਸੱਚ ਖੰਡ ਨਾਲ ਜੁੜਿਆ ਹੋਇਆ, ਹਰ ਹਰਕਤ ਬੰਦੀ, ਹਰ ਗੱਲ ਮੰਦੀ ਦਾ ਭੇਤ ਸੱਚ ਖੰਡ ਨੂੰ ਦੇ ਰਿਹਾ, ਇਹਦਾ ਹਰ ਭੇਤ ਉੱਥੇ ਪਹੁੰਚਾ ਰਿਹਾ, ਇਹਦੀ ਹਰ ਕਿਸਮ ਦੀ ਸੀਆਈਡੀ ਕਰ ਰਿਹਾ।
ਜੋ ਤਿਸ ਭਾਵੈ ਸੋ ਕਰੇ, ਹਰ ਕਰੇ ਸੋ ਹੋਗੀ।
ਜੋ ਤਿਸ ਭਾਵੈ ਸੋ ਕਰੇ, ਮਨ ਤਾਂ ਜੋ ਇਹਨੂੰ ਭਾਉਂਦਾ ਉਹ ਕਰਦਾ, ਮਨ ਆਪਣੀ ਜਾਣੇ ਤਾਂ ਜੋ ਮਨ ਨੂੰ ਭਾਉਂਦਾ ਉਹ ਕਰਦਾ, ਪਰ ਹੁੰਦਾ ਉਹ ਹੈ ਜਿਹੜਾ ਹਰ ਨੂੰ ਭਾਉਂਦਾ, ਭਾਵੇਂ ਮਨ ਉਹ ਜੋ ਚਾਹੁੰਦਾ ਉਹ ਕਰਦਾ, ਪਰ ਹੁੰਦਾ ਉਹ ਹੈ ਕਰੇ ਸੋ ਹੋਗੀ। ਹੋਗੀ ਕੀ? ਹਰ ਕਰੇ,
ਹਾਂ ਹਰ ਕਰੇ ਸੋ,
ਜੋ ਤਿਸ ਭਾਵੈ ਸੋ ਕਰੇ, ਮਾਨੂੰ ਜੋ ਭਾਉਂਦਾ ਕਰਦਾ ਉਹ ਹੈ। ਆਪਣੀਆਂ ਛਾਲਾਂ ਸਭ ਨੇ ਛਾਲਾਂ ਮਾਰੀਆਂ, ਕਰਤਾ ਕਰੇ ਸੋ ਹੋਏ, ਬਥੇਰੀਆਂ ਛਾਲਾਂ ਮਾਰਦਾ ਪੁੱਠੀਆਂ ਸਿੱਧੀਆਂ, ਕਰ ਦੂੰਗਾ ਮੈਂ ਕਰ ਦੂੰਗਾ, ਪਰ ਜੋ ਹਰ ਨੂੰ ਭਾਉਂਦਾ ਹੁੰਦਾ ਉਹੀ ਹੈ।
ਠੀਕ ਹੈ, ਹਰ ਨੂੰ ਫਿਰ ਬੁਰਾ ਵੀ ਭਾਉਂਦਾ ਜੀ ਕਦੇ ਕਦੇ?
ਇਹ ਤਾਂ ਹੁਣ ਉਹਨੂੰ ਪੁੱਛਿਓ ਜਾ ਕੇ, ਮੈਨੂੰ ਉਹਦੇ ਬਾਰੇ ਬਹੁਤਾ ਨਹੀਂ ਪਤਾ।
ਜੋ ਇਹ ਜੁਮਾ ਕਿਹਦੇ ਤੇ ਆਉਂਦਾ ਫਿਰ? ਹਰ ਤੇ ਹੀ ਆਉਂਦਾ, ਇਸ ਜਿਹੜੇ ਕਰਮ ਇਹ ਕਰਦਾ ਕਰਮੀ ਆਪੋ ਆਪਣੀ, ਇਹ ਹਰ ਤੇ ਆਉਂਦਾ ਫਿਰ ਜੁਮਾ?
ਹਰ ਦਾ ਹੀ ਮਨ ਹੈ, ਹੋਰ ਮਨ ਕਿਹਦਾ?
ਅੱਛਾ ਜੀ,
ਪਰ ਇਸ ਜਨਮ ਚ ਆ ਕੇ ਹਰ ਨਹੀਂ ਚਾਹੁੰਦਾ ਕਿ ਨੁਕਸਾਨ ਹੋਵੇ, ਮਨ ਦੀ ਵਜ੍ਹਾ ਨਾਲ ਨੁਕਸਾਨ ਹੁੰਦਾ, ਮਨ ਬੇਕਾਬੂ ਹੈ। ਹਰ
ਕੀ ਜੇ ਕਾਬੇ ਕਾਬੂ ਹੈ, ਫਿਰ ਵੀ ਜੋ ਹਰ ਕਰੂਗਾ ਉਹੀ ਹੋਣਾ ਚਾਹੀਦਾ ਕਿ ਨਹੀਂ?
ਹਰ ਤਾਂ ਸੱਚਖੰਡ ਨਾਲ ਜੁੜਿਆ ਹੋਇਆ, ਉਹ ਬਾਗੀ ਨਹੀਂ ਹੈ, ਉਹ ਸੱਚਖੰਡ ਦਾ ਅਨਸਾਰੀ ਹੈ। ਅਸਲ ਜੇ ਜੋ ਸੱਚਖੰਡ ਚਾਹੋ ਮੈਂ ਉਹੀ ਹੁੰਦਾ, ਉਹੀ ਹਰ ਚਾਹੁੰਦਾ, ਸਾਨੂੰ ਤਾਂ ਉਹੀ ਜੰਮਾ ਲੱਗਦਾ। ਭਾਈ ਚਾਹੇ ਸਕਾਈਆ ਰਾਵਣ ਦਾ, ਪਰ ਰਾਮ ਚੰਦਰ ਅੰਦਰੋਂ ਜੁੜਿਆ ਹੋਇਆ ਭੀਸ਼ਣ, ਉਹਦਾ ਜੇ ਰਾਮ ਚਾਹੁੰਦਾ ਉਹੀ ਭੀਸ਼ਣ ਚਾਹੁੰਦਾ। ਭਾਈ ਚਾਹੇ ਰਾਵਣ ਦਾ ਹੀ ਹੈ ਪਿਆ ਹੋਵੇ, ਉਹਦੀ ਨੀ ਰੌਲਾ ਹੈ ਇਸ ਗੱਲ ਦਾ। ਜਿੱਥੇ ਭਾਈ ਗਲਤ ਹੈ ਉਹਦੇ ਨਾਲ ਨੀ ਖੜਾ, ਭਾਈ ਤਾਂ ਅਤਮਾਨੀ ਹੈ, ਉਹਨੇ ਥੋੜੀ ਛੇੜ ਜਾਣਾ, ਜਦ ਪੁੱਠਾ ਕੰਮ ਕਰਦਾ ਜਦ ਉਹ ਪਿਛੜ ਜਾਂਦਾ, ਸਿੱਧਾ ਕੰਮ ਕਰਦਾ ਫਿਰ ਉਹ ਨਾਲ। ਮੁੰਡੇ ਰੋਜ ਸਕੂਟਰ ਚੱਕਣ ਚੋਰੀਆਂ ਕਰਨ ਕਰਦੇ, ਕਹਿੰਦੇ ਸਾਡਾ ਕੋਈ ਲਿੰਕ ਨੀ ਮੁੰਡੇ ਨੂੰ, ਅਖਬਾਰਾਂ ਚ ਕਿਤਾਬ ਆਉਂਦੇ ਨੇ, ਸਾਡਾ ਕੋਈ ਲਿੰਕ ਨੀ ਗੱਲ ਨੂੰ, ਇਹ ਆਪੇ ਭੁਗਤ।
ਠੀਕ ਹੈ ਜੀ, ਹਰ ਗੁਰਮੁਖੀ ਨਾਮ ਧਿਆਈਏ ਲਹਿ ਜਾਹੇ ਵਿਯੋਗੀ।
ਜੇ ਗੁਰਮੁਖ ਨੇ ਜਿਹੜਾ ਦੱਸਿਆ ਨਾ, ਹਰ ਹਰ ਵਾਰੇ ਹਰ ਵਾਰੇ ਗੁਰਮੁਖਾਂ ਨੇ ਦੱਸਿਆ ਕੁਛ, ਹਰ ਬਾਲ ਮੂਰਤੀ ਪੱਥਰ ਦੀ ਬਣਾਈ ਬੈਠੇ ਨੇ, ਕ੍ਰਿਸ਼ਨ ਦੀ ਉਹਨੂੰ ਹਰ ਕਹਿੰਦੇ ਨੇ, ਉਹਦੀ ਪੂਜਾ ਕਰਦੇ ਨੇ, ਵਿਸ਼ਨੂੰ ਦੀ ਮੂਰਤੀ ਨੂੰ ਹਰ ਕਹਿੰਦੇ ਨੇ, ਪਰ ਇੱਕ ਗੁਰਮੁਖਾਂ ਨੇ ਵੀ ਹਰ ਦੱਸਿਆ, ਹਰ ਦਾ ਗਿਆਨ ਦਿੱਤਾ, ਇੱਕ ਦੁਨੀਆ ਵੀ ਹਰ ਦਾ ਗਿਆਨ ਦੇ ਰਹੀ ਹੈ ਵੀ ਆ ਮੂਰਤੀ ਨੂੰ ਹਰ ਨੂੰ ਇਸ਼ਨਾਨ ਕਰਾਈਏ ਜੀ, ਹਰ ਦੇ ਕੱਪੜੇ ਪਵਾਈਏ, ਹਰ ਦੀ ਪੂਜਾ ਕਰੀਏ, ਹਰ ਨੂੰ ਭੋਗ ਲਵਾਈਏ, ਇਹ ਹਰ ਹੈ। ਬਾਹਰ ਉਸ ਵੇਲੇ ਦੀਆਂ ਗੱਲਾਂ ਲਿਖੀਆਂ ਹੋਈਆਂ ਨੇ, ਦੋ ਹਰ ਖੜੇ ਕੀਤੇ ਹੋਏ ਨੇ, ਇੱਕ ਬਾਲ ਮੂਰਤੀ ਹੈ ਖੜੀ ਕੀਤੀ ਹਰ, ਇੱਕ ਗੁਰਮੁਖਾਂ ਨੇ ਦੱਸਿਆ ਹਰ, ਜਿਹੜਾ ਗੁਰਮੁਖਾਂ ਵਾਲਾ ਹਰ ਹੈ ਨਾਮ, ਜੇ ਉਹ ਧਿਆਈਏ ਉਹਦੇ ਹੀ ਧਿਆਨ ਜੋੜੀਏ।
ਲਹਿ ਜਾਏ ਵਿਯੋਗੀ,
ਬਸ ਆ ਜਿਹੜਾ ਵਿਯੋਗ ਹੈ ਨਾ, ਚੇਤਰ ਬੋਧਾ ਦੂਰ ਹੋ ਜਾਂਦਾ, ਫਿਰ ਸੰਜੋਗ ਹੋ ਜਾਂਦਾ। ਮੂਰਤੀ ਦੇ ਰੋਜ਼ ਦਰਸ਼ਨ ਕਰੀ ਜਾਂ ਵਿਜੋਗ ਰਹੂਗਾ। ਉਹ ਜਿਹੜਾ ਗੁਰਮਖਾਂ ਆਹਾਰ ਹੈ ਉਹ ਨਾਲੇ ਲੜਾ ਲੈਂਦਾ, ਆਪਣੇ ਵਿੱਚ ਲੀਨ ਕਰ ਲੈਂਦਾ, ਮੂਰਤੀ ਨਹੀਂ ਕਰ ਸਕਦੀ ਲੀਨ। ਨਾ ਜਿਵੇਂ ਕਿਸੇ ਨੇ ਕੀਤਾ ਕਿਸੇ ਨੂੰ ਦਰਸ਼ਨ, ਕੋਈ ਲੀਨ ਮੂਰਤੀ ਚ ਹੋਇਆ, ਨਾ ਕਿਸੇ ਨੂੰ ਕੀਤਾ, ਨਾ ਕੋਈ ਇਹਦੀ ਕਥਾ। ਪਰ ਉਹਦਾ ਵਿਯੋਗ ਦੂਰ ਕਰ ਦਿੰਦਾ, ਵਿਯੋਗ ਇਹ ਹਰ ਨਾਲ ਹੈ ਸਾਡਾ, ਫਿਰ ਵਿਯੋਗੀ ਦਾ ਵਿਯੋਗ ਦੂਰ ਹੋ ਜਾਂਦਾ, ਸੰਜੋਗ ਹੋ ਜਾਂਦਾ। ਇਸੇ ਨੂੰ ਸੰਜੋਗ ਕਹਿੰਦੇ ਨੇ, ਹਰ ਦੇ ਵਿੱਚ ਸਮਾ ਜਾਣਾ, ਹਰ ਦੇ ਨਾਲ ਜੁੜ ਜਾਣਾ, ਹਰ ਦੇ ਚਰਣੀ ਲੱਗ ਜਾਣਾ ਹਮੇਸ਼ਾ ਵਾਸਤੇ, ਇਹੀ ਤਾਂ ਸੰਜੋਗ ਹੈ। ਹਰ ਹੀ ਤਾਂ ਇਹਦਾ ਮੂਲ ਹੈ। ਹਰ ਜਿਉ ਗੁਫਾ ਅੰਦਰ ਰੱਖ ਕੇ ਬਾਜਾ ਪਵਣ ਵਜਾਇਆ, ਘਟ ਘਟ ਵੀ ਹਰ ਜੂ ਬਸੈ ਸੰਤਨ ਕਹਿਓ ਪੁਕਾਰ, ਬਥੇਰਾ ਪੁਕਾਰ ਉੱਚੀ ਆਵਾਜ਼ ਸੰਤਾਂ ਨੇ ਰੌਲਾ ਪਾਇਆ। ਉਹ ਹਰ ਅੰਦਰ ਵਸਦਾ, ਅੰਦਰ ਵਸਦਾ, ਫੇਰ ਨੀ ਬੰਦੇ ਫਿਰ ਬਾਹਰ ਬਣਾਈ ਬੈਠੇ ਨੇ। ਲੈ ਲੋ ਮਠੀਆਂ ਤੇ, ਉਹ ਮਠੀਆਂ ਦਾ ਘਰੋਂ ਪਕਾ ਕੇ ਲੈ ਕੇ ਜਾਂਦੇ, ਉਹ ਕਿੱਥੇ ਦਿੰਦਾ? ਨਾ ਖਾਂਦਾ ਨਾ ਪਕਾਉਂਦਾ, ਆਪੇ ਪਕਾ ਕੇ ਲੈ ਲੈਂਦਾ, ਲੈ ਜਾਂਦਾ ਆਪੇ ਖਾ ਲੈਂਦਾ।
ਇੱਥੇ 13ਵੀਂ ਪੌੜੀ ਦੀ ਸਮਾਪਤੀ ਹੈ ਜੀ।